ਕਿਤ ਕਦੂਰਾ ਤਵ ਹੀ ਚਲ ਆਏ, ਮਰਦਾਨੀ ਤਵ ਬੈਨ ਅਲਾਏ, ਜੇਤੇ ਨਵਚਰ ਹੈ ਨਭ ਮਾਹੀ, ਧਰੁਵ ਮੰਡਲ ਸਭ ਤੇ ਉਰਤਾਹੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਵ ਨਿਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਵਿੱਚ ਆਪ ਸਰਵਣ ਕਰ ਰਹੇ ਹੋ ਕਿ ਸਤਿਗੁਰੂ ਮਹਾਰਾਜ ਧਰੂ ਦੇ ਕੋਲੋਂ ਦਰਸ਼ਨ ਦੇਣ ਉਪਰੰਤ ਸੱਚਖੰਡ ਵਿਖੇ ਵਾਹਿਗੁਰੂ ਨਿਰੰਕਾਰ ਦੇ ਦੇਸ਼ ਗਏ ਹਨ। ਬੇਗਮਪੁਰਾ ਸ਼ਹਿਰ ਕੋ ਨਾਮ ਜਿਸ ਦਾ ਨਾਮ ਹੈ। ਇਸੇ ਸੰਬੰਧ ਵਿੱਚ ਹੁਣੇ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ। ਬੇਗਮਪੁਰਾ ਸ਼ਹਿਰ ਕੋ ਨਾਮ, ਸੱਚਖੰਡ ਦਾ ਹੀ ਜ਼ਿਕਰ ਭਗਤ ਰਵਿਦਾਸ ਜੀ ਨੇ ਕੀਤਾ ਹੈ। ਉਸ ਤੋਂ ਉਪਰੰਤ ਜਦੋਂ ਵਾਪਸ ਆਏ ਨੇ ਤਾਂ ਧਰੂ ਨੇ ਪਹਿਚਾਣਿਆ ਕਿ ਆਪ ਹੀ ਨਿਰੰਕਾਰ ਹੋ, ਕਿਉਂਕਿ ਅੱਜ ਤੱਕ ਸਣੇ ਦੇ ਹੀ ਇਸ ਪ੍ਰਕਾਰ ਸੱਚਖੰਡ ਕੋਈ ਨਹੀਂ ਗਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਹੁਣ ਅਸੀਂ ਬਹੁਤ ਸਾਰੇ ਕਾਰਜ ਕਰਨੇ ਨੇ, ਸੋ ਅੱਗੇ ਸੰਸਾਰ ਨੂੰ ਹੋਰ ਤਾਰਨਾ ਜਾ ਕੇ ਆ ਗਿਆ। ਸਤਿਗੁਰੂ ਮਹਾਰਾਜ ਨੇ ਵਚਨ ਕੀਤਾ ਆ ਗਿਆ ਹੈ, ਨਿਮਰਤਾ ਦਾ ਵਾਚਕ ਹੈ। ਭਗਤਾਂ ਦਾ ਸਤਿਕਾਰ ਕਰਦੇ ਹੋਏ ਭਗਤਾਂ ਨੇ ਬਹੁਤ ਮਾਣ ਤਾਣ ਕੀਤਾ, ਹੇ ਅਕਾਲ ਪੁਰਖ ਤੇਰੀ ਸਦਾ ਹੀ ਆਗਿਆ, ਤੂੰ ਹੀ ਆਗਿਆ ਦੇਣ ਵਾਲਾ, ਤੂੰ ਹੀ ਮਾਲਕ ਹੈ। ਇਸ ਤਰ੍ਹਾਂ ਮੱਥਾ ਟੇਕਿਆ ਧਰੂ ਜੀ ਨੇ। ਸਤਿਗੁਰੂ ਮਹਾਰਾਜ ਵਾਪਸ ਆਏ ਨੇ, ਸ਼ਰਵਣ ਕਰਦੇ ਹਾਂ ਅੱਗੇ ਪ੍ਰਸੰਗ ਜਿਸ ਪ੍ਰਕਾਰ ਬਖਸ਼ਿਸ਼ ਕਰਨਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਕਿਤ ਕਦੂਰ ਤਵ ਹੀ ਚਲ ਆਏ,
ਜਦੋਂ ਕਾਫੀ ਦੂਰ ਤੱਕ ਚੱਲ ਕੇ ਆ ਗਏ।
ਮਰਦਾਨੀ ਤਵ ਬੈਨ ਅਲਾਏ,
ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਵਚਨ ਕਿਹਾ,
ਜੇਤੇ ਨਵਚਰ ਹੈ ਨਭ ਮਾਹੀ,
ਜਿੰਨੇ ਵਿੱਚ ਆਕਾਸ਼ ਦੇ ਵਿੱਚ ਨਭ ਹੁੰਦਾ ਆਕਾਸ਼, ਚਰ ਹੁੰਦਾ ਵਿਚਰਨ ਵਾਲੇ, ਇੱਕ ਹੁੰਦੇ ਨੇ ਖੇਤ ਚਰ, ਉਹ ਵੀ ਆਕਾਸ਼ ਵਿੱਚ ਵਿਚਰਨ ਵਾਲੇ, ਇੱਕ ਹੁੰਦੇ ਨੇ ਧਰਤੀ ਤੇ ਵਿਚਰਨ ਵਾਲੇ, ਉਹਨਾਂ ਨੂੰ ਭੂ ਚਰ ਕਹਿੰਦੇ ਨੇ। ਇਸ ਤਰ੍ਹਾਂ ਇਹ ਅੱਖਰ ਹੁੰਦੇ ਨੇ ਚਰ ਤੋਂ ਵਿਚਰਨਾ, ਜੋ ਵਿਚਰਨ ਵਾਲੇ ਹਨ ਆਕਾਸ਼ ਦੇ ਵਿੱਚ।
ਧਰੁਵ ਮੰਡਲ ਸਭ ਤੇ ਉਰਤਾਹੀ,
ਆਪਾਂ ਨੇ ਦੇਖਿਆ ਕਿ ਧਰੁਵ ਮੰਡਲ ਇਹ ਸਾਰਿਆਂ ਤੋਂ ਹੀ ਉੱਚਾ ਹੈ ਜੀ।
ਪੂਤਲ ਤੇ ਉਰਦ ਹੈ ਜੇਤੋ,
ਧਰਤੀ ਤੋਂ ਉੱਚੇ ਜਿੰਨੇ ਵੀ ਮੰਡਲ ਹਨ।
ਮੁਜੈ ਬਤਾਵੋ ਸ੍ਰੀ ਪ੍ਰਭ ਤੇਤੋ,
ਮਹਾਰਾਜ ਜੀ ਉਸ ਤੋਂ ਉੱਤੇ ਜੋ ਵੀ ਮੰਡਲ ਹਨ ਉਹਨਾਂ ਬਾਰੇ ਮੈਨੂੰ ਦੱਸੋ।
ਹਮਸੇ ਅਲਪਨ ਕੋ ਇਹ ਥਾਨਾ,
ਸਾਡੇ ਵਰਗੇ ਛੋਟੇ ਬੰਦਿਆਂ ਨੂੰ ਤੁਹਾਡੇ ਵਰਗੇ ਮਹਾਨ ਸਤਿਗੁਰੂ ਤੋਂ ਬਗੈਰ
ਤੋਂ ਬਿਨ ਕੌਣ ਦਿਖਾਏ ਮਹਾਨਾ,
ਹੋਰ ਕੌਣ ਅਈਆਂ ਥਾਵਾਂ ਦਿਖਾ ਸਕਦਾ ਹੈ। ਆਪ ਜੀ ਨੇ ਦਿਖਾਇਆ ਸਾਰਾ ਕੁਛ ਜੀ ਉਦੋਂ, ਹੁਣ ਸਾਲ ਵੀ ਬਹੁਤ ਹੋ ਗਏ, 500 ਸਾਲ ਪਹਿਲਾਂ ਦੀ ਗੱਲ ਹੈ।
ਸ੍ਰੀ ਗੁਰ ਕਹੇ ਸੁਣੋ ਮਰਦਾਨੇ,
ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਸਰਵਣ ਕਰੋ।
ਧਰੁਵ ਮੰਡਲ ਜੇ ਤੋਕ ਪਰਮਾਨੇ,
ਸੁਣੋ ਕਿ ਧਰੁਵ ਮੰਡਲ ਦੀ ਉਚਾਈ ਦਾ ਜੇ ਅੰਦਾਜ਼ਾ ਲਾਈਏ,
39 ਲੱਖ ਯੋਜਨ ਉੱਚਾ,
ਇਹ 39 ਲੱਖ ਯੋਜਨ ਉੱਚਾ ਹੈ।
ਇਸ ਕੇ ਸਰਵਰ ਕੋ ਨਾ ਪਹੁੰਚਾ,
ਇਹਦੇ ਬਰਾਬਰ ਹੋਰ ਕੋਈ ਵੀ ਨਹੀਂ ਪਹੁੰਚ ਸਕਦਾ। ਯੋਜਨ ਕਈ ਤਰ੍ਹਾਂ ਦੇ ਹੁੰਦੇ ਨੇ, ਕੋਈ 4 ਕੋਹ ਦਾ, ਕੋਈ 8 ਕੋਹ ਦਾ, ਕੋਈ 40 ਕੋਹ ਦਾ। ਇਸ ਤਰ੍ਹਾਂ ਮਹਾਰਾਜ ਨੇ ਕਿੰਨਾ ਕਿਹਾ, ਉਹਦਾ ਅੰਦਾਜ਼ਾ ਨਹੀਂ ਹੈ।
ਪ੍ਰਭੂ ਜੀ ਮੁਝੇ ਕਾ ਅਵਰ ਬਤਾਵਾ।
ਮਹਾਰਾਜ ਜੀ ਮੈਨੂੰ ਇੱਕ ਹੋਰ ਗੱਲ ਦੱਸੋ।
ਲੱਖ ਅਜਾਨ ਨਹਿ ਮਨ ਖੁਨ ਸਾਵਾ।
ਮੈਨੂੰ ਅਣਜਾਣ ਮੂਰਖ ਸਮਝ ਕੇ ਮਨ ਵਿੱਚ ਤੁਸੀਂ ਰੋਸ ਨਾ ਕਰਿਓ।
ਧਰੂ ਮੰਡਲ ਤੇ ਗਏ ਅਗਾਰੀ।
ਆਪ ਜੀ ਧਰੂ ਮੰਡਲ ਤੋਂ ਸਾਨੂੰ ਤਾਂ ਉੱਥੇ ਛੱਡ ਕੇ ਅੱਗੇ ਗਏ ਸੀ।
ਕੀਤੀ ਦੂਰ ਕਹਿਓ ਸੁਖਕਾਰੀ।
ਉਹ ਸੁਖਾਂ ਦੇ ਦੇਣ ਵਾਲਾ ਜਿਹੜਾ ਪਰਮਾਤਮਾ ਮਹਾਰਾਜ ਸੱਚਖੰਡ ਹੈ ਜਿਹਦੇ ਬਾਰੇ ਆਪ ਕਹਿੰਦੇ ਹੋ, ਉਹ ਫਿਰ ਤੁਸੀਂ ਸਾਨੂੰ ਛੱਡ ਕੇ ਅੱਗੇ ਕਿੰਨੀ ਕੁ ਹੋਰ ਦੂਰ ਗਏ ਸੀ।
ਅਪਰ ਮਾਨਸੋ ਸੁਣ ਮਰਦਾਨੇ।
ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ ਭਾਈ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਮੈਂ ਤੈਨੂੰ ਗਿਣਤੀ ਨਹੀਂ ਦੱਸ ਸਕਦਾ, ਕਿਉਂਕਿ ਧਰੂ ਤਾਰੇ ਤੋਂ ਸੱਚਖੰਡ ਬਹੁਤ ਬਹੁਤ ਜ਼ਿਆਦਾ ਦੂਰ ਹੈ ਜਿੱਥੇ ਅਸੀਂ ਗਏ ਸੀ।
ਤੇਹ ਕੀ ਗਿਣਤੀ ਹਵੇ ਨਾ ਬਖਾਨੇ।
ਇਹਦੀ ਗਿਣਤੀ ਤਾਂ ਤੈਨੂੰ ਦੱਸਤੀ ਕਿ ਧਰਤੀ ਤੋਂ ਇੰਨੀ ਦੂਰ ਹੈ, ਪਰ ਧਰੂ ਤੋਂ ਅੱਗੇ ਸੱਚਖੰਡ ਕਿੰਨੀ ਦੂਰ ਹੈ ਉਹਦੀ ਗਿਣਤੀ ਨਹੀਂ ਹੋ ਸਕਦੀ।
ਨਾਮ ਅਨੰਤ ਲੇਖ ਪਾਰਾ।
ਸੋ ਨਾਮ ਜੀ ਦਾ ਹੈ ਅਨੰਤ, ਲੇਖਾ ਰਹਿਤ ਅਤੇ ਪਾਰਾਵਾਰ ਤੋਂ ਰਹਿਤ ਹੈ।
ਬ੍ਰਹਮਾਦਿ ਕਿਉਂ ਕਰਤੇ ਉਚਾਰਾ।
ਬ੍ਰਹਮਾਦਿ ਕਿਸ ਤਰ੍ਹਾਂ ਬਿਆਨ ਕਰਦੇ ਹਨ।
ਦਇਆ ਧਾਰ ਦਿਖ ਰਾਵੇ ਜੇਤੋ।
ਦਇਆ ਧਾਰ ਕੇ ਜਿੰਨਾ ਵਿਖਾਉਂਦਾ ਹੈ।
ਕਰਿਓ ਜੰਤ ਦੇਖਤ ਹੈ ਤੇਤੋ।
ਉਹਦੇ ਪੈਦਾ ਕੀਤੇ ਜੀਵ ਓਨਾ ਹੀ ਵੇਖਦੇ ਨੇ।
ਔਰਕ ਕਹੂ ਨਾ ਪਾਇਓ ਕਾਹੂ।
ਜੇ ਤੈਨੂੰ ਅਸੀਂ ਕਹੀਏ ਕਿ ਇਹਦਾ ਅਸੀਂ ਅੰਤ ਪਾ ਕੇ ਆ ਗਏ ਹਾਂ, ਇਹਦਾ ਅੰਤ ਨੀ ਕੋਈ ਪਾ ਸਕਦਾ।
ਸਰਵੇ ਅਨੰਤ ਕਹਿ ਮਿਲਤਾ ਹੋ।
ਸਾਰੇ ਉਹਨੂੰ ਮਿਲ ਕੇ ਅਨੰਤ ਹੈ, ਬੇਅੰਤ ਹੈ, ਬੇਅੰਤ ਹੈ ਕਹਿੰਦੇ ਨੇ।
ਧੰਨ ਧੰਨ ਪਾਖੇ ਮਰਦਾਨਾ।
ਭਾਈ ਮਰਦਾਨਾ ਜੀ ਨੇ ਕਿਹਾ ਧੰਨ ਹੈ, ਧੰਨ ਹੈ ਸੱਚੇ ਪਾਤਸ਼ਾਹ, ਤੁਸੀਂ ਧੰਨ ਹੈ।
ਕਹੋ ਸਤ ਤੁਮ ਮਾਇਆ ਨਿਧਾਨਾ।
ਮਾਇਆ ਨਿਧਾਨਾ ਕਿਰਪਾ ਦੇ ਖਜ਼ਾਨੇ ਹੈ ਸੱਚੇ ਪਾਤਸ਼ਾਹ, ਤੁਸੀਂ ਜੋ ਕਹਿੰਦੇ ਹੋ ਸੱਚ ਹੀ ਹੈ ਜੀ।
ਨਿਰੰਕਾਰ ਤੁਮ ਮਹਿ ਨਹਿ ਭੇਦਾ।
ਨਿਰੰਕਾਰ ਕਰਤਾਰ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਇਹ ਠੀਕ ਹੈ ਕਿ ਤੁਸੀਂ ਸਾਨੂੰ ਜਣਾਉਂਦੇ ਨਹੀਂ ਹੋ, ਪਰ ਇੰਨੀ ਵਿੱਚ ਅੱਜ ਤੱਕ ਕੋਈ ਆਇਆ ਵੀ ਨਹੀਂ ਸੁਣਿਆ। ਹੁਣ ਤੁਹਾਡੇ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਤੱਕ ਕੋਈ ਹੋਰ ਤਾਂ ਆ ਨਹੀਂ ਸਕਦਾ, ਸਾਰੀਆਂ ਪੂਰੀਆਂ ਤਾਂ ਥੱਲੇ ਹੀ ਰਹਿ ਜਾਂਦੀਆਂ ਨੇ। ਇਸ ਕਰਕੇ ਇਹ ਅੰਦਾਜ਼ਾ ਅਸੀਂ ਲਾਉਂਦੇ ਹਾਂ ਕਿ ਆਪ ਹੀ ਨਿਰੰਕਾਰ ਹੋ ਜੀ।
ਕਾਰਨ ਕਰਨ ਅਕਾਲ ਅਛੇਦਾ।
ਆਪ ਸਾਰੇ ਕਾਰਨਾਂ ਨੂੰ ਬਣਾਉਣ ਵਾਲੇ ਤੇ ਕਾਲ ਰਹਿਤ, ਛੇਦ ਹੁੰਦਾ ਕੱਟਣਾ, ਕੱਟਣ ਤੋਂ ਰਹਿਤ ਹੋ ਜੀ।
ਅਬ ਭੂਤਲ ਕੋ ਆਪ ਪਧਾਰੇ।
ਹੁਣ ਆਪ ਜੀ ਭੂਤਲ ਹੁੰਦਾ ਧਰਤੀ ਦੇ ਤੋ ਸਥਾਨ ਤੇ ਜਾ ਰਹੇ ਹੋ ਜਿੱਥੇ ਧਰਤੀ ਹੈ।
ਕੌਣ ਦੇਸ ਆਏ ਪੰਥ ਅਗਾਰੇ।
ਮਹਾਰਾਜ ਅੱਗੇ ਹੁਣ ਆਪਾਂ ਕਿੱਥੇ ਜਾ ਕੇ ਕਿਹੜੇ ਸਥਾਨ ਤੇ ਜਾ ਕੇ, ਹੁਣ ਆਪਾਂ ਕਿਸ ਧਰਤੀ ਤੇ, ਧਰਤੀ ਦੇ ਉੱਤੇ ਕਿਹੜੇ ਪਾਸੇ ਉਤਰਾਂਗੇ ਜਾ ਕੇ।
ਕਿਤਕ ਦੇਰ ਮਹਿ ਚਲੋ ਗੁਸਾਈ।
ਇੰਨੀ ਕ ਦੇਰ ਵਿੱਚ ਇਹ ਮਾਲਕ ਜੀ ਚੱਲੋਗੇ।
ਸੁਣ ਕਰ ਸ੍ਰੀ ਗੁਰੂ ਗਿਰਾ ਅਲਾਈ।
ਸੁਣ ਕੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਹੈ।
ਦੋਹਰਾ ਸੂਰਤ ਬੰਦਰ ਆਵਈ, ਨਟਕਾ ਚਪਟਾ ਫੇਰਾ।
ਭਾਈ ਆਪਾਂ ਹੁਣ ਜਿੱਥੇ ਜਾ ਕੇ ਪਹੁੰਚਾਂਗੇ ਨਾ, ਪਹਿਲਾਂ ਸੂਰਤ ਦੀ ਬੰਦਰਗਾਹ ਆਵੇਗੀ ਅਤੇ ਇੱਕ ਨਟਕਾ ਚਟਕ ਚਪਟਾ ਫਿਰ ਆਵੇਗਾ, ਇਸ ਤਰ੍ਹਾਂ ਦਾ ਇਲਾਕਾ ਹੈ ਉਹ।
ਮੱਛਲੀ ਬੰਦਰ ਜਾਏ, ਪੁਨ ਸਿੰਗਰ ਕਰੇ ਨਾ ਦੇਰ।
ਫਿਰ ਆਪਾਂ ਮੱਛਲੀ ਬੰਦਰਗਾਹ ਤੇ ਜਾਵਾਂਗੇ, ਛੇਤੀ ਪਹੁੰਚ ਜਾਵਾਂਗੇ, ਦੇਰ ਨਹੀਂ ਕਰਾਂਗੇ।
ਚੌਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ।
ਇਸ ਤਰੀਕੇ ਦੇ ਜਿਹੜੇ ਬਚਨ ਬਿਲਾਸ ਹਨ।
ਕਰਤ ਚਲਤ ਸਿੱਖਨ ਸੁਖਰਾਸਾ।
ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਜਾ ਰਹੇ ਨੇ।
ਸੀਲਾ ਗਿਰ ਪਰ ਜਬ ਚੱਲ ਆਏ।
ਸੋ ਸੀਲਾ ਗਿਰ ਪਹਾੜ ਦੇ ਉੱਤੇ ਜਦੋਂ ਚੱਲ ਕੇ ਆਏ ਉਸ ਵਕਤ
ਮਰਦਾਨੀ ਤਬ ਬੈਨ ਅਲਾਏ।
ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਬਚਨ ਕਹੇ।
ਇਸ ਪਰਬਤ ਸੁੰਦਰ ਕੇ ਮਾਹੀ।
ਇਸ ਸੁੰਦਰ ਪਰਬਤ ਦੇ ਉੱਤੇ
ਰਹਿਤ ਸੰਤ ਕਹੀ ਦੋ ਕੋ ਨਾਹੀ।
ਮਹਾਰਾਜ ਇੱਥੇ ਵੀ ਕੋਈ ਰਹਿੰਦਾ ਸੰਤ ਮਹਾਤਮਾ, ਜਿੱਥੇ ਹੁਣ ਆਪਾਂ ਇਹ ਸੀਲਾ ਗਿਰ ਪਹਾੜ ਹੈ ਜਿੱਥੇ ਆਏ ਹਾਂ।
ਪਸ਼ ਪੰਖੀ ਕੋ ਨਜ਼ਰ ਨੇ ਆਵੇ।
ਮਹਾਰਾਜ ਇੱਥੇ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਆਉਂਦਾ ਹੈ।
ਸੁਣੋ ਸਭ ਇਸ ਸਥਾਨ ਦਿਖਾਵੇ।
ਇਹ ਸਾਰਾ ਜਿਹੜਾ ਸਥਾਨ ਹੈ ਸੂਨੋ ਹੁੰਦਾ ਹੈ, ਬਿਲਕੁਲ ਸੁੰਨਾ ਸੁੰਨਾ ਨਜ਼ਰ ਆ ਰਿਹਾ।
ਸ੍ਰੀ ਗੁਰੂ ਕਹੇ ਸ਼ੁਦਾ ਤੁਹੇ ਲਾਗੀ।
ਮਹਾਰਾਜ ਕਹਿੰਦੇ ਮੈਂ ਜਾਣਦਾ ਤੈਨੂੰ ਹੁਣ ਭੁੱਖ ਲੱਗੀ ਹੋਣੀ ਹੈ, ਕਈ ਦਿਨ ਹੋ ਗਏ ਰੋਟੀ ਖਾਧੀ ਨੂੰ।
ਕਿਉਂ ਕਰ ਬੂਝਤਾ ਹੈ ਵੱਡੇ ਭਾਗੇ।
ਸੋ ਇਸ ਕਰਕੇ ਤੈਨੂੰ ਭੁੱਖ ਲੱਗੀ ਹੈ ਵੱਡੇ ਭਾਗਾਂ ਵਾਲੇ, ਇਸੇ ਕਰਕੇ ਤੂੰ ਪੁੱਛਦਾ।
ਇਸ ਗਿਰ ਪਰ ਨਰ ਰਹਿਤ ਨ ਕੋ।
ਇਹ ਜਿਹੜੀ ਪਹਾੜੀ ਤੇ ਆਪਾਂ ਆਏ ਆ ਚੱਲ ਕੇ, ਇੱਥੇ ਕੋਈ ਬੰਦਾ ਨੀ ਰਹਿੰਦਾ ਹੈ।
ਅਗਲੋ ਥਲ ਅਵਲੋਕਤ ਜੋ।
ਸੋ ਇਸ ਕਰਕੇ ਉਹ ਪਹਾੜ ਉੱਤੇ ਜਿੱਥੇ ਕੋਈ ਮਨੁੱਖ ਨੀ ਰਹਿੰਦਾ, ਇਸ ਤੋਂ ਅੱਗੇ ਜਿੱਥੇ ਆਪਾਂ ਜਾਣਾ ਉੱਥੇ ਧਰਤੀ ਦੇਖੋਗੇ, ਉੱਥੇ ਬੰਦੇ ਮਿਲਣਗੇ ਆਪਾਂ ਨੂੰ।
ਤੇਹ ਪਰ ਰਹਿਤ ਰਿਖੇ ਸੁਰ ਭੂਰੰ।
ਉੱਥੇ ਬਹੁਤ ਸਾਰੇ ਰਿਸ਼ੀ ਮੁਨੀ ਰਹਿੰਦੇ ਜਿੱਥੇ ਆਪਾਂ ਅੱਗੇ ਜਾਣਾ।
ਤਰਬਰ ਬਹਲਾ ਗੇ ਫਲ ਰੂਰੰ।
ਉੱਥੇ ਬਹੁਤ ਸਾਰੇ ਬੂਟੇ ਲੱਗੇ, ਦਰਖਤ ਲੱਗੇ ਨੇ, ਉਹਨਾਂ ਨੂੰ ਫਲ ਲੱਗੇ ਬੜੇ ਖਾਣ ਵਾਲੇ।
ਜੇ ਕਰਤਾ ਮਨ ਹੈ ਹਵੈ ਚਾਹੇ।
ਜੇ ਤੇਰੇ ਮਨ ਦੇ ਅੰਦਰ ਕੋਈ ਚਾਹਨਾ ਹੈ।
ਚੱਲ ਕਰ ਤੈ ਫਲ ਲੀਜੈ ਖਾਹੇ।
ਫਿਰ ਚੱਲ ਕੇ ਤੂੰ ਭਾਈ ਮਰਦਾਨਾ ਉੱਥੇ ਫਲ ਛਕ ਲਵੇ।
ਸ੍ਰੀ ਪ੍ਰਭ ਸੁਣੀਏ ਸੁਧਾ ਨ ਕੋਈ।
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੋਈ ਭੁੱਖ ਨਹੀਂ ਹੈ ਜੀ।
ਜਬ ਕੋ ਵਰ ਦੇ ਕਰ ਤੁਮ ਖੋਈ।
ਜਦੋਂ ਤੋਂ ਤੁਸੀਂ ਵਰ ਦੇ ਕੇ ਮੇਰੀ ਭੁੱਖ ਦੂਰ ਕਰ ਦਿੱਤੀ ਹੈ, ਉਦੋਂ ਦਾ ਮੈਨੂੰ ਨਹੀਂ ਭੁੱਖ ਲੱਗਦੀ ਹੈ।
ਰਹੋ ਆਨੰਦ ਸਦਾ ਔਰ ਮਾਹੀ।
ਮਹਾਰਾਜ ਮੈਂ ਹਮੇਸ਼ਾ ਹੀ ਆਨੰਦ ਵਿੱਚ ਰਹਿੰਦਾ।
ਖਾਵਨ ਚਾਹੇ ਹੋਤ ਕਬ ਨਾਹੀ।
ਹੁਣ ਮੈਨੂੰ ਖਾਣ ਦੀ ਕਦੇ ਨਹੀਂ ਇੱਛਾ ਹੁੰਦੀ, ਤੁਸੀਂ ਮੇਰੀ ਸਾਰੀ ਇੱਛਾ ਪੂਰੀ ਕਰ ਦਿੱਤੀ।
ਕਹਿਤ ਸੁਨਤ ਤੇ ਗਿਰ ਭਰ ਜਾਏ।
ਇਉਂ ਬਚਨ ਬਿਲਾਸ ਕਰਦੇ ਹੋਏ ਅਗਲੇ ਪਹਾੜ ਤੇ ਗਏ ਨੇ।
ਜਹਾਂ ਬਿਟਪ ਫਲ ਸਹਿਤ ਸੁਹਾਏ।
ਜਿੱਥੇ ਬਹੁਤ ਸਾਰੇ ਦਰਖਤ ਜਿਹੜੇ ਸਨ ਉਹਨਾਂ ਨੂੰ ਫਲ ਲੱਗੇ ਹੋਏ ਸੀ।
ਅਣਕ ਰੰਗ ਕੇ ਸੁਮਨ ਸੁਹਾਵਨ।
ਅਨੇਕ ਪ੍ਰਕਾਰ ਦੇ ਜਿੱਥੇ ਸੁਮਨ ਹੁੰਦੇ ਨੇ ਫੁੱਲ ਲੱਗੇ ਹੋਏ ਸੀ।
ਜਿਨ ਪਰ ਭੌਰੇ ਕਰਹਿ ਪਰਮਾਵਨ।
ਜਿਨ੍ਹਾਂ ਦੇ ਉੱਤੇ ਭਮਰੇ ਬਹੁਤ ਜ਼ਿਆਦਾ ਭਰਮਾ ਰਹੇ ਸੀ।
ਲਤਾ ਬਹੁਤ ਜਿਨ ਸੌ ਉਰਜਾਨੀ।
ਉਹਨਾਂ ਨਾਲ ਬਹੁਤ ਵੇਲਾਂ ਉੱਜ ਰਹੀਆਂ ਸਨ।
ਸੁੰਦਰ ਅਤਸ਼ਾਇਆ ਸੁਖਦਾਨੀ।
ਉਹਨਾਂ ਦਰਖਤਾਂ ਦੀ ਜਿਹੜੀ ਛਾਂ ਸੀ ਉਹ ਬੜੀ ਸੁਖਾਂ ਦੇ ਦੇਣ ਵਾਲੀ ਸੀ।
ਅਨਕ ਵਿਦਨਾ ਲਾਗੇ ਫਲ ਸਰਸੰ।
ਉੱਥੇ ਅਨੇਕ ਪ੍ਰਕਾਰ ਦੇ ਜਿਹੜੇ ਫਲ ਲੱਗੇ ਸੀ ਸਹਿਤ ਰਸ ਦੇ ਲੱਗੇ ਹੋਏ ਸੀ।
ਸਾਖਾ ਪਾਰ ਭੂਮ ਸੌ ਪਰਸੰ।
ਹੁਣ ਜਿਹੜੀਆਂ ਟਾਹਣੀਆਂ ਸੀ ਉਹ ਫਲ ਲੱਗਣ ਕਰਕੇ ਧਰਤੀ ਵੱਲ ਨੂੰ ਕਾਫੀ ਝੁਕੀਆਂ ਹੋਈਆਂ ਸਨ।
ਮਨਹਾ ਥੇਤਾ ਜੋ ਆਵਤ ਪਾਸਾ।
ਮਾਨੋ ਕੋਈ ਜਿਹੜਾ ਬੰਦਾ ਲੋੜਵੰਦ ਆ ਉਹਦੇ ਕੋਲ ਆਉਂਦਾ ਹੈ।
ਦੇਨੇ ਹੇਤ ਝੁਕੇ ਫਲ ਰਾਸਾ।
ਦੇਣ ਵਾਸਤੇ ਉੱਥੇ ਉਸ ਸਥਾਨ ਦੇ ਉੱਤੇ ਉਹ ਟਾਹਣੀਆਂ ਝੁਕੀਆਂ ਨੇ ਵੀ ਤੁਸੀਂ ਤੋੜ ਕੇ ਫਲ ਖਾ ਲਓ।
ਬਿਨਹੇ ਸ਼ਰਮਾ ਲੇ ਤੋਰ ਸੁਖਾਰੇ।
ਤਾਂ ਕਿ ਬਿਨਾਂ ਕਿਸੇ ਕਸ਼ਟ ਦੇ ਸੌਖਿਆਂ ਹੀ ਫਲ ਤੋੜ ਲੈਣ।
ਖਾਵੈ ਸਾਧ ਸੁਧਾ ਨਿਰਵਾਰੇ।
ਅਤੇ ਸਵਾਦ ਨਾਲ ਖਾ ਕੇ ਆਪਣੀ ਭੁੱਖ ਨੂੰ ਦੂਰ ਕਰ ਲੈਣ।
ਦੋਹਰਾ ਉਪਕਾਰੀ ਜੋ ਪੁਰਖ ਹੈ ਸਿੱਖਿਆ ਤੇ ਜਨ ਦੇਤ।
ਜਿਹੜੇ ਪੁਰਖ ਪਰਉਪਕਾਰੀ ਹੁੰਦੇ ਨੇ ਉਹਨਾਂ ਨੂੰ ਉਹ ਸਿੱਖਿਆ ਦਿੰਦੀਆਂ ਟਾਹਣੀਆਂ।
ਕਰ ਉਪਕਾਰ ਸੋ ਨਿਵ ਚਲੋ ਦੀਨ ਦੁਨੀ ਸੁਖ ਹੇਤ।
ਕਿ ਉਪਕਾਰ ਕਰਕੇ ਨੀਵੇਂ ਹੋ ਕੇ ਚੱਲੋ ਅਤੇ ਦੀਨ ਦੁਨੀਆਂ ਦਾ ਸੁਖ ਪ੍ਰਾਪਤ ਕਰੋ। ਇਹ ਦਰਖਤ ਦੀਆਂ ਟਾਹਣੀਆਂ ਸਾਨੂੰ ਸਿੱਖਿਆ ਦਿੰਦੀਆਂ ਨੇ।
ਚੌ ਪਈ ਸੀਤਲ ਬਿਮਲੰ ਨੌਰਾ ਨੀਰੰ।
ਸੀਤਲ ਉਜਲ ਪਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਉੱਥੇ।
ਮਾਰਗ ਸ਼ਰਮ ਕੇ ਖੋਵਤ ਪੀਰੰ।
ਰਾਹ ਦੀ ਥਕਾਨ ਸਾਰੀ ਪੀੜਾ ਨੂੰ ਉਹ ਪਾਣੀ ਦੂਰ ਕਰਦਾ ਸੀ।
ਸਗਨ ਸੁਹਾਵਨ ਛਾਇਆ ਜਹਿਵਾ।
ਜਿੱਥੇ ਬੜੀ ਸੰਘਣੀ ਜਿਹੜੀ ਛਾਂ ਸੀ ਸੋਭ ਰਹੀ ਸੀ।
ਵੈਸੇ ਸ੍ਰੀ ਨਾਨਕ ਪਿਖ ਤਹਿਵਾ।
ਉੱਥੇ ਉਹ ਸੋਹਣੀ ਥਾਂ ਦੇਖ ਕੇ ਰਮਣੀਕ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਜ ਗਏ ਨੇ।
ਬਰ ਫਰ ਮੁਦਰ ਤੋਰ ਮਰਦਾਨੇ।
ਮਰਦਾਨੇ ਨੇ ਵਧੀਆ ਤੇ ਮਿੱਠੇ ਫਲ ਤੋੜ ਲਏ।
ਗੁਰ ਅਗਰਜ ਰਾਖੇ ਤਵਿਆਨੇ।
ਭਾਵਨਾ ਨਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਫਲ ਰੱਖ ਦਿੱਤੇ।
ਸੁੰਦਰ ਸਰਸ ਦੇਖ ਮਨ ਪਾਏ।
ਸੁੰਦਰ ਸ੍ਰੇਸ਼ਟ ਫਲ ਵੇਖ ਕੇ ਮਹਾਰਾਜ ਨੂੰ ਚੰਗੇ ਲੱਗੇ।
ਸ੍ਰੀ ਗੁਰੂ ਕਰ ਮੈਂ ਅਰਧ ਉਠਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਅੱਧੇ ਫਲ ਆਪਣੇ ਹੱਥਾਂ ਵਿੱਚ ਫੜ ਲਏ।
ਸੋ ਮੌਕਾ ਦੀਨੇ ਤੇ ਕਾਲਾ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਧੇ ਫਲ ਚੱਕ ਕੇ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਦੇ ਦਿੱਤੇ।
ਰਾਖੇ ਅਰਧੰ ਆਪ ਕਿਰਪਾਲਾ।
ਕਿਰਪਾਲੂ ਗੁਰਾਂ ਨੇ ਅੱਧੇ ਫਲ ਆਪਦੇ ਕੋਲ ਰੱਖ ਲਏ।
ਮਰਦਾਨਾ ਤੋਰੈ ਸੋ ਖਾਵਤ।
ਉਹ ਮਰਦਾਨਾ ਜੀ ਉਸ ਵਕਤ ਹੱਥ ਨਾਲ ਤੋੜ ਤੋੜ ਕੇ ਖਾਂਦੇ ਨੇ।
ਸਾਧ ਸੁਦਾ ਸਮੇ ਅਧਿਕ ਅਗਾਵਤ।
ਹੁਣ ਅੰਮ੍ਰਿਤ ਵਰਗੇ ਬਹੁਤ ਹੀ ਸਵਾਦ ਫਲ ਰਜ ਰਜ ਕੇ ਮਿੱਠੇ ਮਿਠਾਸ ਭਰੇ, ਕਿਉਂਕਿ ਜਿਹੜੇ ਕੁਦਰਤੀ ਤੌਰ ਤੇ ਦਰਖਤ ਦੇ ਉੱਤੇ ਪੱਕਿਆ ਹੋਇਆ ਫਲ ਹੁੰਦਾ, ਹੁਣ ਤਾਂ ਖਾਦਾਂ ਪੈ ਪੈ ਕੇ ਦਵਾਈਆਂ ਛਿੜਕ ਛਿੜਕ ਕੇ ਸਵਾਦ ਹੀ ਬਦਲ ਗਏ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਫਲ ਹੁੰਦੇ ਸੀ ਉਹਨਾਂ ਵਿੱਚ ਬੜਾ ਭਾਰੀ ਸਵਾਦ, ਸੋਹਣੇ ਬੜੇ ਹੁੰਦੇ, ਕੁਦਰਤੀ ਸਵਾਦ ਸੀ। ਹੁਣ ਦੇ ਸਵਾਦ ਵੱਖਰੇ ਹਨ।
ਦੋਹਰਾ ਸੁਰ ਸਕੈ ਨੈ ਖਾਏ ਬਹੁ ਗਰ ਲਉ ਉਦਰੰਗ ਪੂਰਾ।
ਸੁਰ ਸਕੈ ਨੈ ਖਾਏ ਬਹੁ, ਬਹੁਤੇ ਜ਼ਿਆਦਾ ਖਾ ਰਹੇ ਨੇ, ਛੱਡ ਨਹੀਂ ਸਕਦੇ, ਬਹੁਤ ਜ਼ਿਆਦਾ ਪੇਟ ਭਰ ਲਿਆ।
ਤੋਰ ਚਾਰ ਮਹਿ ਪਾਏ ਕੱਛ ਬਾਂਦੇ ਸਵਾਦ ਪੂਰਾ।
ਕਿਉਂਕਿ ਬਹੁਤੇ ਸਵਾਦ ਵਾਲੇ ਫਲ ਸੀ, ਤੋੜ ਕੇ ਇੱਕ ਕੱਪੜੇ ਵਿੱਚ ਨਾਲ ਬੰਨ ਲਏ।
ਚੌਪਏ ਵੈਸ ਗੁਰਸਵਾਮੀ ਪਸਵਾਨਾ,
ਆ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਬੈਠ ਗਏ ਨੇ।
ਬਿਕਸਤ ਬੋਲੇ ਮਿਆ ਨਿਧਾਨਾ,
ਹੱਸ ਕੇ ਗੁਰੂ ਨਾਨਕ ਦੇਵ ਜੀ ਬੋਲੇ,
ਜੇ ਨਾ ਅੰਘਾਇਓ ਔਰ ਹੈ ਲੀਜੈ।
ਰੱਜਿਆ ਨੀ ਜੇ ਮਰਦਾਨੇ, ਹਲੇ ਹੋਰ ਲੈ ਲਾ ਜੇ ਨਹੀਂ ਰੱਜਿਆ। ਅਜੇ ਕਿੰਨੇ ਦਰਖਤ ਨੇ, ਹੋਰ ਬੰਨ ਲੈ ਇੱਕ ਪਾਸੇ ਪੱਲੇ ਦੇ ਨਾਲ।
ਮਨ ਭਾਵਨ ਸੇ ਖਾਵਨ ਕੀਜੈ,
ਹੁਣ ਸਾਨੂੰ ਪਤਾ ਤੂੰ ਸੰਤੋਖੀ ਹੋ ਗਿਆ। ਆ ਪਹਿਲੀ ਵਾਰੀ ਇੱਦਾਂ ਕੀਤਾ ਵੀ ਤੋੜ ਕੇ ਫਲ ਮਹਾਰਾਜ ਦੇ ਮੂਹਰੇ ਰੱਖੇ ਨੇ, ਨਹੀਂ ਤਾਂ ਪਹਿਲਾਂ ਤੋੜ ਕੇ ਆਪ ਹੀ ਸ਼ੁਰੂ ਕਰ ਦਿੰਦਾ ਹੁੰਦਾ ਸੀ। ਕਾਣੇ ਭੁੱਖ ਬਹੁਤ ਲੱਗੀ ਮਹਾਰਾਜ, ਤੁਹਾਨੂੰ ਤਾਂ ਭੁੱਖ ਹੀ ਲੱਗਦੀ। ਉਹ ਫਿਰ ਦੇਖ ਦੇਖ ਕੇ ਸੋਝੀ ਹੋ ਜਾਵੇ ਵੀ ਸਾਰੀ ਦੁਨੀਆ ਇੰਨਾ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦੀ ਹੈ, ਮੈਂ ਜਾਣਦਾ ਮੇਰੇ ਪਿੰਡ ਦਾ ਹੀ ਹੈ। ਇਸ ਕਰਕੇ ਭਾਈ ਮਰਦਾਨਾ ਜੀ ਕਹਿੰਦੇ ਹੁਣ ਤਾਂ ਮਹਾਰਾਜ ਮੈਨੂੰ ਪਤਾ ਤੁਸੀਂ ਨਿਰੰਕਾਰ ਹੋ ਜੀ।
ਸ੍ਰੀ ਪ੍ਰਭ ਮੈਂ ਬਹੁਤ ਰਹੋ ਅਗਾਈ,
ਮਹਾਰਾਜ ਨਹੀਂ ਮੈਂ ਬਹੁਤ ਰੱਜ ਗਿਆ ਸੱਚੇ ਪਾਤਸ਼ਾਹ ਜੀ।
ਖਾਵਨ ਤ੍ਰਿਸ਼ਨਾ ਸਕਲ ਮਿਟਾਈ,
ਇਹ ਨਹੀਂ ਹੈ ਗੱਲ ਮੈਂ ਨਹੀਂ ਬੰਨੇ, ਮੇਰੀ ਤ੍ਰਿਸ਼ਨਾ ਬਿਲਕੁਲ ਮਿਟ ਚੁੱਕੀ ਹੈ ਖਾਣ ਦੀ ਹੁਣ।
ਜੇ ਆ ਬਰਾਬਰ ਕੇ ਰੁਚ ਦੇਵਨਾ,
ਪਰ ਜੇ ਤੁਹਾਡੀ ਰੁਚੀ ਹੈ ਵੀ ਮੈਨੂੰ ਫਲ ਹੋਰ ਖਵਾਉਣੇ ਆ ਤਾਂ ਮੈਂ ਖਾ ਲੈਣਾ।
ਇੱਕ ਦੋਏ ਦੇਹੋ ਖਾਵ ਹੋ ਕਰ ਲੇਵਨ,
ਮਹਾਰਾਜ ਤੁਹਾਡੇ ਕਰ ਕਮਲਾਂ ਤੋਂ ਮਿਲ ਜਾਣਗੇ, ਮੇਰੀ ਹੋਰ ਭੁੱਖ ਮਿਟ ਜਾਏਗੀ, ਮੇਰਾ ਭਲਾ ਹੋ ਜਾਏਗਾ, ਮੈਂ ਪ੍ਰਸ਼ਾਦ ਸਮਝ ਕੇ ਛਕ ਲਵਾਂਗਾ, ਉਹ ਮੈਨੂੰ ਦੇ ਦਿਓ ਤੁਸੀਂ।
ਨਿਜ ਕਰ ਸੋਂਗੁਰ ਫਲ ਜੁਗ ਦੀਨੇ,
ਆਪਣੇ ਕਰ ਕਮਲਾਂ ਨਾਲ ਫਿਰ ਗੁਰੂ ਸਾਹਿਬ ਨੇ ਫਲ ਦੋ ਹੋਰ ਦੇ ਦਿੱਤੇ।
ਲੇਕਰ ਤਬ ਹੀ ਖਾਵਨ ਕੀਨੇ,
ਮਰਦਾਨੇ ਨੇ ਉਸ ਵਕਤ ਲੈ ਕੇ ਖਾ ਲਏ।
ਖਾਨੇ ਕੀਰਚ ਉਦਰੇ ਅਗਾਇਓ,
ਖਾਣ ਦੀ ਰੁਚੀ ਕਰਕੇ ਪੇਟ ਭਰ ਗਿਆ ਸੀ।
ਨੇਸ਼ਨ ਬਹਰ ਬੈਨ ਲਾਇਓ,
ਉਸ ਵਕਤ ਫੇਰ ਇਸ ਤਰ੍ਹਾਂ ਬਚਨ ਕਿਹਾ,
ਦੋਹਰਾ ਸਾਧ ਸੁਦਾ ਸਮ ਫਲ ਮਧੁਰ ਇਹਾਂ ਕੌਣ ਇਨ ਖਾਏ।
ਹੁਣ ਭਾਈ ਮਰਦਾਨੇ ਨੇ ਪ੍ਰਸ਼ਨ ਕੀਤਾ, ਮਹਾਰਾਜ ਇਹ ਫਲ ਅੰਮ੍ਰਿਤ ਵਰਗੇ ਸਵਾਦ ਮਿੱਠੇ ਬੜੇ ਹੈ, ਇੱਥੇ ਰੱਬ ਨੇ ਲਾਏ ਨੇ, ਇਹਨਾਂ ਨੂੰ ਕੌਣ ਖਾਂਦਾ ਇੱਥੇ? ਇਹ ਐਵੇਂ ਲੱਗਦਾ ਵੀ ਫਾਲਤੂ ਹੀ ਲਾਏ ਹੋਏ ਨੇ।
ਕਿਦੋਂ ਬਾਅਦ ਇਹ ਜਾ ਬਹੇ ਮਾਨਵ ਕੋ ਨਾ ਦਿਸਾਏ,
ਮਹਾਰਾਜ ਇਹ ਕੋਈ ਬੰਦਾ ਤਾਂ ਖਾਂਦਾ ਹੀ ਨਹੀਂ ਹੋਣਾ, ਮੇਰੇ ਖਿਆਲ ਚ ਟੁੱਟ ਕੇ ਐਵੇਂ ਡਿੱਗ ਡੁੱਗ ਕੇ ਖਰਾਬ ਹੋ ਜਾਂਦੇ ਹੋਣੇ।
ਚੌਪਈ ਗੁਰ ਕਹਿ ਜੇ ਨਹਿ ਖਾਵਨ ਵਾਰੋ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਇਹਨਾਂ ਨੂੰ ਕੋਈ ਵੀ ਖਾਣ ਵਾਲਾ ਨਹੀਂ ਆ,
ਕਿਉਂ ਉਪਜਾਤਾ ਇਹ ਹਿਰਦੇ ਵਿਚਾਰੋ,
ਤਾਂ ਇਹ ਪੈਦਾ ਕਿਉਂ ਹੋਏ ਨੇ ਮਨ ਵਿੱਚ, ਇਹ ਗੱਲ ਵਿਚਾਰ ਕੇ ਦੇਖ।
ਨਿਰੰਕਾਰ ਕੇ ਸੰਤ ਜੇ ਇਠੇ,
ਨਿਰੰਕਾਰ ਦੇ ਜਿਹੜੇ ਪਿਆਰੇ ਸੰਤ ਮਹਾਤਮਾ ਜੇ ਭਗਤੀ ਕਰਦੇ ਨੇ ਇੱਥੇ ਜੰਗਲਾਂ ਦੇ ਵਿੱਚ,
ਤਿਨਕੇ ਹੇਤ ਕਰੇ ਫਲ ਮਿੱਠੇ,
ਇਹ ਪਰਮੇਸ਼ਰ ਜੀ ਨੇ ਪੈਦਾ ਕੀਤੇ ਨੇ ਆਪਣੇ ਸੇਵਕਾਂ ਵਾਸਤੇ।
ਰੁਚ ਜੋ ਖਾਏ ਲਗਾਏ ਸਮਾਧਾ,
ਉਹਨਾਂ ਨੂੰ ਜਦੋਂ ਮਰਦਾਨਿਆਂ ਭੁੱਖ ਲੱਗਦੀ ਹੈ ਨਾ, ਫਿਰ ਉਹ ਛੱਕ ਕੇ ਕਈ ਕਈ ਦਿਨ ਤੱਕ ਸਮਾਧੀਆਂ ਲਾ ਕੇ ਬੈਠ ਜਾਂਦੇ ਨੇ।
ਕਰਤ ਭਜਨ ਜਿਨ ਮੋਹ ਨਾ ਬਾਧਾ,
ਜਿਨ੍ਹਾਂ ਨੂੰ ਮੋਹ ਨੇ ਨੀ ਬੰਨਿਆ ਹੋਇਆ, ਕਿਸੇ ਪ੍ਰਕਾਰ ਰੁਕਾਵਟ ਨਹੀਂ ਪੈਂਦਾ ਪੈਦਾ ਹੁੰਦੀ ਮੋਹ ਦੀ, ਉਹ ਇਹਨਾਂ ਫਲਾਂ ਨੂੰ ਖਾ ਕੇ, ਕਿਉਂਕਿ ਸੰਤ ਮਹਾਤਮਾ ਉਦੋਂ ਹੀ ਚੀਜ਼ ਖਾਂਦੇ ਜਦੋਂ ਅੰਦਰੋਂ ਬਹੁਤ ਜ਼ਿਆਦਾ ਮੰਗ ਹੋ ਜੇ, ਤਾਂ ਇੱਕ ਅੱਧਾ ਫਲ ਉਹ ਵੀ ਇਹ ਨਾੜਾਂ ਨੂੰ ਚਲਦੀਆਂ ਰੱਖਣ ਲਈ ਖਾਂਦੇ ਹੁੰਦੇ ਨੇ। ਕਈ ਵਾਰੀ ਨਾਮ ਦਾ ਰਸ ਇੰਨਾ ਆ ਜਾਂਦਾ, ਲੋੜ ਨਹੀਂ ਹੁੰਦੀ, ਪਰ ਫਿਰ ਵੀ ਅੰਦਰਲੀਆਂ ਨਾੜਾਂ ਨੂੰ, ਸਰੀਰ ਦੀ ਕਿਰਿਆ ਨੂੰ ਚੱਲਦਾ ਰੱਖਣ ਲਈ ਮਹਾਤਮਾ ਮਾੜੀ ਜਿਹੀ ਚੀਜ਼ ਖਾ ਲੈਂਦੇ ਹਨ।
ਕਿਤਕ ਅਕਾਲ ਪ੍ਰਭ ਇਹਠਾ ਰਹੀਏ,
ਮਹਾਰਾਜ ਸੱਚੇ ਪਾਤਸ਼ਾਹ ਫਿਰ ਇਉਂ ਹੈ ਕਿ ਇੱਥੇ ਹੁਣ ਕਿੰਨਾ ਕੁ ਚਿਰ ਆਪਾਂ ਰਹਾਂਗੇ ਜੀ।
ਮਿਲੇ ਸੰਤ ਬਚ ਸੁਣੀਏ ਕਹੀਏ,
ਮਹਾਰਾਜ ਮੈਨੂੰ ਵੀ ਸਵਾਦ ਆਉਂਦਾ ਜੋ ਤੁਸੀਂ ਕਿਸੇ ਨਾਲ ਚਰਚਾ ਕਰਦੇ ਹੋ, ਕੋਈ ਬਚਨ ਕਰਦੇ ਹੋ, ਨਾਮ ਦੀ ਗੱਲ ਕਰਦੇ ਹੋ, ਸਤਸੰਗ ਹੁੰਦਾ ਮਹਾਰਾਜ, ਫਿਰ ਆਪਾਂ ਇੱਥੇ ਕਿਸੇ ਸੰਤ ਮਹਾਤਮਾ ਨੂੰ ਮਿਲੀਏ, ਫਿਰ ਤੁਸੀਂ ਉਹਨੂੰ ਸੁਣਾਓਗੇ ਕੁਛ, ਉਹ ਤੋਂ ਆਪਾਂ ਸੁਣਾਂਗੇ, ਸਾਨੂੰ ਮਹਾਰਾਜ ਗਿਆਨ ਬਹੁਤ ਹੁੰਦਾ।
ਵਿਕਸਤ ਬੋਲੇ ਕਰੁਣਾ ਡੀਠਾ,
ਕਿਰਪਾ ਦ੍ਰਿਸ਼ਟੀ ਨਾਲ ਹੱਸ ਕੇ ਗੁਰੂ ਸਾਹਿਬ ਬੋਲੇ,
ਕੋ ਲੱਗਿਓ ਸਵਾਦ ਫਲ ਮਿੱਠਾ,
ਮੈਨੂੰ ਲੱਗਦਾ ਤੈਨੂੰ ਫਲ ਮਿੱਠੇ ਲੱਗੇ ਨੇ, ਸੰਤਾਂ ਵਾਲੀ ਗੱਲ ਤਾਂ ਤੂੰ ਉਦਾਂ ਹੀ ਕਰਦਾ ਹੋਣਾ।
ਕਰ ਆਹਾਰ ਕੋ ਲਾਲਚ ਮਨ ਮੈਂ,
ਤੂੰ ਖਾਣ ਦਾ ਲਾਲਚ ਮਨ ਦੇ ਵਿੱਚ ਧਾਰ ਕੇ
ਰੱਖਿਓ, ਚਹਿਤ ਅਵੈ ਤੂੰ ਬਨ ਮੈਂ,
ਹੁਣ ਤੂੰ ਇੱਥੇ ਜੰਗਲਾਂ ਵਿੱਚ ਰਹਿਣਾ ਚਾਹੁੰਦਾ ਹੈ।
ਇਸ ਪ੍ਰਕਾਰ ਕੋ ਹਾਸ ਮਿਲਾਸਾ,
ਗੁਰੂ ਮਹਾਰਾਜ ਜਾਣ ਕੇ ਹਾਸਾ ਬਿਲਾਸਾ ਹੀ ਕਰਦੇ ਰਹਿੰਦੇ ਆ, ਉਹਨਾਂ ਨੂੰ ਪਤਾ ਭੁੱਖ ਮਿੱਟੀ ਹੋਈ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਰਦਾਨਾ ਜੀ ਨੂੰ ਹੁਣ ਵੀ ਜਾਣ ਕੇ ਛੇੜਦੇ ਰਹਿੰਦੇ ਨੇ।
ਕਰਤ ਹੋ ਤੇ ਠਾਂ ਸੁਖ ਰਾਸਾ,
ਖਾਸ ਬਿਲਾਸ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨਾਲ ਉੱਥੇ ਕਰਦੇ ਰਹੇ।
ਤੇਸਨ ਇੱਕ ਰਿਖੀ ਚੱਲ ਆਇਓ,
ਚਲੋ ਫੁਰਨਾ ਹੋ ਗਿਆ, ਇਹਨੇ ਨੂੰ ਇੱਕ ਰਿਸ਼ੀ ਚੱਲ ਕੇ ਆ ਗਿਆ।
ਹਰ ਸਿਮਰਨ ਮੈਂ ਜੋ ਲਪਟਾਇਓ,
ਜਿਹੜਾ ਹਰੀ ਦੇ ਸਿਮਰਨ ਵਿੱਚ ਬਹੁਤ ਜ਼ਿਆਦਾ ਮਸਤ ਹੋਇਆ ਹੋਇਆ ਸੀ।
ਹਮ ਹੈ ਬਲੋਕਤ ਬੋਲਿਓ ਸੋ,
ਸਾਨੂੰ ਦੇਖ ਕਰਕੇ ਬੋਲਿਆ,
ਇਹ ਨਾ ਪਹੁੰਚਿਓ ਕਾਵਿਆ ਸੁਕੋ,
ਇਹ ਬੰਦੇ ਕਿਵੇਂ ਬੈਠੇ ਨੇ ਉਹ ਬੰਦੇ ਹੀ ਸਮਝਦਾ, ਇੱਥੇ ਤਾਂ ਅਜੇ ਤੱਕ ਕੋਈ ਆਇਆ ਨੀ ਸਾਡੇ ਕੋਲੇ।
ਉਹ ਤੁਮ ਕੈਸੇ ਆਨ ਪਹੁੰਚੇ,
ਤੁਸੀਂ ਕੌਣ ਹੋ ਜੀ ਤੇ ਇੱਥੇ ਕਿਵੇਂ ਆ ਕੇ ਪਹੁੰਚੇ ਹੋ ਜੀ?
ਵਿਖਮ ਥਾਨ ਪੂਤੇ ਗਿਰ ਉੱਚੇ,
ਇਹ ਤਾਂ ਬਹੁਤ ਜ਼ਿਆਦਾ ਉੱਚਾ ਪਹਾੜ ਹੈ, ਇੱਥੇ ਕੋਈ ਨੀ ਚੜ ਸਕਦਾ, ਧਰਤੀ ਨਾਲੋਂ ਉੱਚਾ ਹੈ, ਕਠਿਨ ਹੈ ਚੜ੍ਹਨਾ ਇੱਥੇ।
ਅਬ ਲੋਕਤ ਆਚਾਰਜ ਉਰੇ ਆਇਆ ਹੈ,
ਵੇਖ ਕੇ ਮਨ ਦੇ ਅੰਦਰ ਹੈਰਾਨੀ ਹੋਈ ਮੈਨੂੰ,
ਮੁਝੇ ਆਪਣੋ ਨਾਮ ਬਤਾਇਆ ਹੈ,
ਮੈਨੂੰ ਹੁਣ ਆਪਣਾ ਨਾਮ ਵੀ ਦੱਸੋ ਤੁਸੀਂ ਕੌਣ ਹੋ ਜੀ?
ਸੁਣ ਕਰ ਸ੍ਰੀ ਗੁਰ ਗਿਰਾ ਉਚਾਰੇ,
ਇਹ ਸੁਣ ਕੇ ਮਹਾਰਾਜ ਨੇ ਬਚਨ ਕੀਤੇ,
ਨਾਮ ਮੋਰ ਨਾਨਕ ਨਿਰੰਕਾਰੇ,
ਸਾਡਾ ਨਾਂ ਤਾਂ ਨਾਨਕ ਨਿਰੰਕਾਰੀ ਹੈ ਭਾਈ,
ਸੰਤ ਭਗਤ ਕੇ ਦਰਸ਼ਨ ਹੇਤੇ।
ਉਲਟ ਗੱਲ ਕਹਿਣਗੇ ਮਹਾਰਾਜ, ਕਹਿੰਦੇ ਸੰਤਾਂ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਹੀ ਨਹੀਂ, ਕਹਿੰਦੇ ਮੈਂ ਦਰਸ਼ਨ ਦੇਣ ਆਇਆ। ਇਹੀ ਨਿਮਰਤਾ ਗੁਰਾਂ ਦੇ ਵਿੱਚ, ਅਸੀਂ ਤਾਂ ਭਾਈ ਸੰਤਾਂ ਦੇ ਦਰਸ਼ਨ ਕਰਨ ਆਏ।
ਵਿਚਰਤਾ ਸਰਬ ਥਾਨ ਸੁਖ ਲੈਤੇ,
ਅਸੀਂ ਸਾਰੇ ਥਾਵਾਂ ਦੇ ਉੱਤੇ ਵਿਚਰ ਕੇ ਸੁਖ ਲੈਂਦੇ ਫਿਰਦੇ ਆ, ਸੰਤਾਂ ਦੇ ਦਰਸ਼ਨ ਕਰਦੇ ਤੁਹਾਡੇ ਵਰਗਿਆਂ ਦੇ।
ਸੁਣਿਓ ਰਿਖ ਹਿਰਦੇ ਹਰਖਾਵਾ,
ਹਿਰਦੇ ਵਿੱਚ ਬੜਾ ਹੈਰਾਨ ਹੋਇਆ,
ਇਹ ਤੋ ਬੂਝਨੇ ਬਹਿਨੇ ਅਲਾਵਾ,
ਪੁੱਛਣ ਵਾਸਤੇ ਬਚਨ ਕਿਹਾ,
ਸ੍ਰੀ ਨਾਨਕ ਜੇ ਹੈ ਤੁਮ ਨਾਮੋ,
ਜੇ ਤੁਹਾਡਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ,
ਤੋ ਚਰਨਨ ਮੋਏ ਮੋਰ ਪ੍ਰਣਾਮੋ,
ਫਿਰ ਤੁਹਾਡੇ ਚਰਨਾਂ ਤੇ ਮੈਂ ਮੱਥਾ ਟੇਕਣਾ, ਮੇਰਾ ਪ੍ਰਣਾਮ ਹੈ ਜੀ ਤੁਹਾਨੂੰ, ਤੁਸੀਂ ਗੁਰੂ ਨਾਨਕ ਦੇਵ ਜੀ ਆ ਗਏ।
ਗੁਰ ਬੁੱਝਾ ਤੂੰ ਕਿਉਂ ਘਰ ਜਾਣਾ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਮੈਨੂੰ ਕਿੱਦਾਂ ਜਾਣਦਾ, ਮੈਨੂੰ ਇਹ ਦੱਸਣਾ ਕਰ,
ਕਿਤੇ ਸੁਣ ਕੇ ਹਮ ਪਛਾਣ ਹੈ,
ਤੂੰ ਕਿਹਦੇ ਕੋਲੋਂ ਸੁਣ ਕੇ ਸਾਨੂੰ ਪਛਾਣਿਆ ਹੈ ਭਾਈ?
ਮੁਨਵਰ ਭਨੈ ਮੋਰ ਗੁਰਪੁਰਾ,
ਰਿਸ਼ੀ ਨੇ ਕਿਹਾ ਜਿਹੜਾ ਮੇਰਾ ਗੁਰੂ ਹੈ ਨਾ ਜੀ ਮਹਾਰਾਜ, ਉਹ ਬੜਾ ਹੀ ਪੂਰਨ ਪੁਰਸ਼ ਹੈ,
ਇਹ ਇੱਕ ਸਮੇਂ ਕਹਿਓ ਬਚਰੂਰਾ,
ਉਹਨੇ ਮੈਨੂੰ ਇੱਕ ਦਿਨ ਬਚਨ ਕਿਹਾ ਸੀ ਬੜਾ ਸੁੰਦਰ,
ਕਲੀ ਕਾਲ ਮੈਂ ਹਵੈ ਅਵਤਾਰਾ,
ਕਿ ਕਲਯੁਗ ਦੇ ਵਿੱਚ ਇੱਕ ਅਵਤਾਰ ਪੈਦਾ ਹੋਣਗੇ,
ਨਾਮ ਜਪਾਵਨ ਦੰਭ ਵਿਦਾਰਾ,
ਉਹ ਲੋਕਾਂ ਨੂੰ ਨਾਮ ਜਪਾਉਣਗੇ ਤੇ ਪਖੰਡਾਂ ਦਾ ਨਾਸ ਕਰਨਗੇ,
ਜੋ ਪਏ ਭਗਤ ਜਗਤ ਮੈਂ ਸੋ ਪ੍ਰਗਟਾਵੈ,
ਉਹ ਜਗਤ ਦੇ ਵਿੱਚ ਭਗਤੀ ਨੂੰ ਪ੍ਰਗਟ ਕਰਨਗੇ, ਮੇਰੇ ਗੁਰੂ ਨੇ ਮੈਨੂੰ ਦੱਸਿਆ ਹੋਇਆ ਹੈ,
ਜਹ ਤੈ ਉੱਤਮ ਧਰਮ ਚਲਾਵੈ,
ਉਹ ਜਿੱਥੇ ਕਿੱਥੇ ਥਾਂ ਥਾਂ ਤੇ ਉੱਤਮ ਧਰਮ ਸਾਰਿਆਂ ਨਾਲੋਂ ਉੱਤਮ ਸ਼੍ਰੋਮਣੀ ਧਰਮ ਚਲਾਉਣਗੇ,
ਦਰਸ ਕਰਤ ਪੇ ਭਾਵਨ ਮੋਹੇ,
ਸੋ ਇਸ ਤਰੀਕੇ ਨਾਲ ਫਿਰ ਇਹ ਗੱਲ ਮੇਰੇ ਵੀ ਉਹਨਾਂ ਦਰਸ਼ਨ ਕਰਨ ਦੀ ਭਾਵਨਾ ਹੈ,
ਸ੍ਰੀ ਨਾਨਕ ਜੀ ਹੋ ਤੁਮ ਓਹੇ,
ਧੰਨ ਗੁਰੂ ਨਾਨਕ ਦੇਵ ਜੀ ਤੁਸੀਂ ਉਹੀ ਹੋ ਨਾ ਜਿਹੜਾ ਮੇਰੇ ਗੁਰੂ ਨੇ ਕਿਹਾ ਸੀ,
ਚੌਪਏ ਅਸ ਕਹਿ ਬੰਧਨ ਹੇਤ ਸਮੀਪਾ,
ਇਉਂ ਕਹਿ ਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ ਨੇੜੇ ਆਇਆ,
ਗਏ ਜਹਾਂ ਬੇਦੇ ਕੁਲ ਦੇ ਪਾ,
ਜਿੱਥੇ ਬੇਦੀਆਂ ਦੀ ਕੁਲ ਦੇ ਦੀਪ ਕਰੂਪ ਸਤਿਗੁਰੂ ਸਜੇ ਹੋਏ ਨੇ ਉੱਥੇ ਗਿਆ,
ਨਿਜ ਕਰ ਪਰ ਲੈ ਕੇ ਤਹਿ ਸੀਸੰ,
ਮਹਾਰਾਜ ਨੇ ਆਪਣੇ ਚਰਨਾਂ ਨਾਲ ਉਹਦਾ ਸੀਸ ਲੱਗਣ ਨਹੀਂ ਦਿੱਤਾ, ਮੂਹਰੇ ਹੱਥ ਕਰਕੇ ਸਿੱਧੇ ਉਹਦਾ ਸਿਰ ਆਪਣੇ ਸਸਤ ਕਮਲਾਂ ਦੇ ਉੱਤੇ ਹੀ ਰੋਕ ਲਿਆ ਹੈ,
ਆਦਰ ਕਰਤ ਭਏ ਜਗਦੀਸ਼ੰ,
ਸਤਿਗੁਰੂ ਜੀ ਉਹਦਾ ਸਤਿਕਾਰ ਕਰਦੇ, ਬਸ ਬਸ ਤੁਹਾਡਾ ਤਾਂ ਇੰਨਾ ਹੀ ਬਹੁਤ ਹੈ ਕਿ ਤੁਸੀਂ ਤਨ ਮਨ ਧਨ ਅਰਪਣ ਕੀਤਾ ਹੋਇਆ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੀ ਜਗ੍ਹਾ ਕਰ ਕਮਲ ਜਿਹੜੇ ਸੀ ਮਸਤਕ ਨੂੰ ਲੱਗ ਗਏ ਨੇ,
ਬੂਜਨ ਲੱਗੇ ਕੌਣ ਤੁਮ ਨਾਮੋ,
ਮਹਾਰਾਜ ਜੀ ਪੁੱਛਣ ਲੱਗੇ ਤੁਹਾਡਾ ਨਾਮ ਕੀ ਹੈ,
ਗੁਰ ਕੋ ਨਾਮ ਭਨੋ ਅਭਿਰਾਮੂ,
ਤੁਹਾਡੇ ਗੁਰੂ ਦਾ ਕੀ ਨਾਮ ਹੈ ਇਹ ਵੀ ਦੱਸੋ,
ਮੋਹੇ ਨਾਮ ਕਲਿਆਣ ਲਖੀਜੈ,
ਮਹਾਰਾਜ ਸੱਚੇ ਪਾਤਸ਼ਾਹ ਮੇਰਾ ਨਾਮ ਕਲਿਆਣ ਹੈ ਜਾਂ ਕਲਿਆਣ ਦਾਸ ਹੈ,
ਸੀਲ ਸੈਨ ਗੁਰਨਾਮ ਜਨੀਜੈ,
ਮੇਰੇ ਗੁਰੂ ਦਾ ਨਾਮ ਹੈ ਸੀਲ ਸੈਨ, ਇਹ ਮੇਰੇ ਗੁਰੂ ਦਾ ਨਾਮ ਹੈ,
ਤੁਮਰੇ ਦਰਸ ਮਿਲਿਓ ਦੁੱਖ ਹੰਤਾ,
ਤੁਹਾਡੇ ਦਰਸ਼ਨ ਕਰਦੇ ਹੀ ਮੇਰੇ ਸਾਰੇ ਦੁੱਖ ਦੂਰ ਹੋ ਗਏ ਨੇ।
ਜਪ ਤਪ ਸਗਲੇ ਸਫਲ ਭਵੰਤਾ,
ਮਹਾਰਾਜ ਮੇਰੇ ਜਪ ਤਪ ਜਿੰਨੇ ਕੀਤੇ ਹੋਏ ਨੇ ਜੀ ਉਹ ਸਾਰੇ ਸਫਲੇ ਹੋ ਗਏ ਹੋਣ।
ਇਉਂ ਮਿਲ ਗਮਨਿਓ ਆਸ਼ਰਮ ਆਪਣ,
ਇਉਂ ਮਿਲ ਕੇ ਆਪਣੇ ਆਸ਼ਰਮ ਚਲਿਆ ਗਿਆ।
ਜੈ ਬਹੁ ਤਪੇ ਕਰਹਿ ਵੱਡ ਤਪਨ,
ਜਿੱਥੇ ਬਹੁਤ ਸਾਰੇ ਤਪਸਵੀ ਬਹਿ ਕੇ ਤਪ ਕਰਦੇ ਸਨ।
ਹਿਰਦੇ ਰਹਿਓ ਅਦਕ ਹਰ ਖਾਈ,
ਮਨ ਦੇ ਅੰਦਰ ਬਹੁਤ ਭਾਰੀ ਖੁਸ਼ ਹੋਇਆ।
ਸਭ ਹਿਨ ਕੋ ਸੁਦ ਜਾਏ ਸੁਣਾਈ,
ਸਾਰਿਆਂ ਨੂੰ ਜਾ ਕੇ ਖਬਰ ਸੁਣਾਈ ਹੈ।
ਸ੍ਰੀ ਨਾਨਕ ਜਿਨ ਕੇ ਸੁਭ ਬਾਤਾ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਜਿਨ੍ਹਾਂ ਦੀ ਆਪਾਂ ਬਹਿ ਕੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੁੰਦੇ ਆ।
ਕਰ ਤੋ ਕਵ ਕਵ ਮਿਲ ਤਾਤਾ,
ਕਦੇ ਕਦੇ ਮਿਲ ਕਰਕੇ ਮੈਂ ਆਪਣੇ ਸੋ ਗੁਰੂ ਦੇ ਨਾਲ ਜਿਹੜੀਆਂ ਗੱਲਾਂ ਕਰਦਾ ਹੁੰਦਾ ਜਿਨ੍ਹਾਂ ਦੀਆਂ ਸਤਿਗੁਰੂ ਆਪਣੇ ਦੱਸਦੇ ਨੇ, ਉਹ ਆਪਣੇ ਗੁਰੂ ਨੂੰ ਕਹਿੰਦੇ ਕਿ ਆਪਣੇ ਗੁਰੂ ਦੱਸਦੇ ਨੇ ਨਾ ਸੀਲ ਸੈਨ ਜੀ, ਉਹ ਗੁਰੂ ਨਾਨਕ ਦੇਵ ਜੀ ਨੂੰ ਮੈਂ ਮਿਲ ਕੇ ਆਇਆ, ਉਹ ਉੱਥੇ ਬੈਠੇ ਨੇ, ਚਲੋ ਸਾਰੇ ਜਾਣੇ ਪਏ ਉਹਨਾਂ ਨੂੰ ਮੱਥਾ ਟੇਕੀਏ।
ਸੋ ਅਬ ਚਲ ਆਏ ਇਹ ਠਾਈ,
ਉਹ ਗੁਰੂ ਨਾਨਕ ਦੇਵ ਜੀ ਇੱਥੇ ਚੱਲ ਕੇ ਆਏ ਨੇ ਹੁਣ।
ਵੈਸੇ ਬਣ ਕੇ ਵਿੱਚ ਸੁਹਾਈ,
ਉਹ ਜੰਗਲ ਦੇ ਵਿੱਚ ਬੈਠੇ ਬੜੇ ਸੁੰਦਰ ਲੱਗ ਰਹੇ ਨੇ।
ਦਵੈ ਮਾਨਵ ਹੈ ਔਰ ਗੌਰ ਸੰਗਾਰੇ,
ਦੋ ਬੰਦੇ ਉਹਨਾਂ ਦੇ ਨਾਲ ਹੋਰ ਆਏ ਹੋਏ ਨੇ।
ਚਲੀਏ ਦਰਸ਼ਨ ਲਿਹੋ ਨਿਹਾਰੇ,
ਚਲੋ ਬਈ ਸਾਰੇ ਇਹਨਾਂ ਦਰਸ਼ਨ ਕਰ ਲੋ।
ਸੀਲ ਸੈਨ ਆਦਿਕ ਰਿਖ ਜੇਤੇ,
ਸੀਲ ਸੈਨ ਆਦਿਕ ਹੋਰ ਜਿੰਨੇ ਰਿਖੀ ਮੁਨੀ ਸਨ,
ਸੁਣ ਸੇਗਰ ਗੱਛਤਾ ਭੇਤੇ,
ਸੁਣ ਕੇ ਛੇਤੀ ਦੇ ਨਾਲ ਹੀ ਉਹ ਸਾਰੇ ਚੱਲੇ ਨੇ।
ਸਿਰ ਪਰ ਜਟਾ ਜੂਟ ਕੋ ਕੀਨੇ,
ਸਿਰ ਦੇ ਉੱਤੇ ਜਟਾ ਜੂਟ ਉਹਨਾਂ ਨੇ ਕੀਤੀਆਂ, ਬਹੁਤ ਜ਼ਿਆਦਾ ਜਟਾਵਾਂ ਵਧਾ ਕੇ ਜੂੜੇ ਵੱਡੇ ਵੱਡੇ ਕੀਤੇ ਹੋਏ ਨੇ।
ਉਸਕੇ ਕਟਮੈ ਪਾਏ ਕੁਪੀਨੇ,
ਉਸ ਵਕਤ ਇਹਨਾਂ ਨੇ ਜਟਾਂ ਕੀਤੀਆਂ ਹੋਈਆਂ ਨੇ ਤੇ ਦੱਬ ਦੀ ਲੱਕ ਦੁਆਲੇ ਲੰਗੋਟੀ ਬੰਨੀ, ਦੱਬ ਦੀ ਬਣਾ ਕਰਕੇ ਘਾਹ ਜਿਹਦੀ ਲੰਗੋਟੀ ਪਾਈ ਹੋਈ।
ਬਲਕਲ ਕੇ ਬਸਤਰ ਤਨ ਧਾਰੇ,
ਸਰੀਰ ਦੇ ਉੱਤੇ ਵੱਡੇ ਵੱਡੇ ਪੱਤਿਆਂ ਦੇ ਬਸਤਰ ਜੇ ਬਣਾ ਕੇ ਪਾਏ ਹੋਏ ਨੇ।
ਜੰਜੋ ਕੁਸਕੇ ਗਰੀਬ ਮਜਾਰੇ,
ਸੋ ਦੱਬ ਦਾ ਹੀ ਜਨੇਊ ਗਲ ਵਿੱਚ ਪਾਇਆ ਹੋਇਆ।
ਕਰ ਪੱਗ ਕੇ ਨਖ ਵਧੇ ਵਿਸਾਲਾ,
ਹੱਥਾਂ ਪੈਰਾਂ ਦੇ ਨਹੁੰ ਬਹੁਤ ਸਾਰੇ ਵਧਾਏ ਹੋਏ ਨੇ।
ਤਪ ਕੋ ਤੇਜ ਦਿਪੈ ਜਿਨ ਭਾਲਾ,
ਉਹਨਾਂ ਦੇ ਮੱਥੇ ਤੇ ਤਪ ਦਾ ਤੇਜ ਬੜਾ ਭਾਰੀ ਪ੍ਰਕਾਸ਼ ਰਿਹਾ।
ਸਮਸ ਸਵੈਤ ਤਨ ਚਰਮ ਚੁਕਾਵਾ,
ਦਾੜੀਆਂ ਚਿੱਟੀਆਂ ਹੋ ਚੁੱਕੀਆਂ ਨੇ, ਸਰੀਰ ਦਾ ਮਾਸ ਸੁੱਕਿਆ ਪਿਆ।
ਸੁਰਗਾਦਿਕ ਸੁਖ ਤਨਕ ਨਾ ਭਾਵਾ,
ਉਹ ਤਾਂ ਸਵਰਗਾਂ ਦੇ ਸੁਖਾਂ ਨੂੰ ਬਿਲਕੁਲ ਭਾਉਂਦਾ ਹੀ ਨੀ, ਉਹਨਾਂ ਨੂੰ ਸਵਰਗਾਂ ਦੇ ਸੁਖ ਚੰਗੇ ਹੀ ਨੀ ਲੱਗਦੇ।
ਉਜਲ ਹਿਰਦੇ ਗਿਆਨ ਸੋ ਜਿਨ ਕੇ,
ਜਿਨ੍ਹਾਂ ਦੇ ਮਨ ਦੇ ਅੰਦਰ ਬੜਾ ਹਿਰਦੇ ਚ ਗਿਆਨ ਹੋ ਚੁੱਕਿਆ ਹੈ।
ਕਲਮਲ ਨਾਸੇ ਦਰਸ਼ਨ ਤਿਨਕੇ,
ਇਹੋ ਜਿਹੇ ਸੰਤ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਹੀ ਦੂਰ ਹੋ ਜਾਂਦੇ ਨੇ।
ਦੋਹਰਾ ਚੱਲ ਸਮੀਪ ਆਏ, ਜਬੈ ਉੱਠਤਾ ਭਏ ਗਤ ਦਾਏ,
ਜਦੋਂ ਸਾਰੇ ਸਾਧੂ ਇਕੱਠੇ ਹੋ ਕੇ ਆਏ, ਸਤਿਗੁਰੂ ਜੀ ਵੀ ਉੱਠ ਕੇ ਖੜੇ ਹੋ ਗਏ ਨੇ।
ਸਭ ਹਿਨ ਕੋ ਬੰਧਨ ਕਰੇ ਜਿਉਂ ਰਗਵਰ ਰਿਖਰਾਏ,
ਸਾਰਿਆਂ ਨੂੰ ਬੰਦਨਾ ਕੀਤੀ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਮਹਾਰਾਜ ਨੂੰ ਕੀਤੀ, ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਸਾਰੇ ਬੜੇ ਪਹੁੰਚੀਆਂ ਹਸਤੀਆਂ ਮਹਾਂਪੁਰਖ ਅਭਿਆਸੀ ਤਪੀ ਸਾਰੇ ਆ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਅੰਦਰ ਜਿਹੜੀ ਨਿਮਰਤਾ ਹੈ ਉਹ ਬੜੀ ਭਾਰੀ ਹੈ। ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਖੜ੍ਹੇ, ਮਹਾਂਪੁਰਖਾਂ ਦੀ ਸੰਗਤ ਕੀਤੀ ਹੋਏ ਫਿਰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੁੰਦਾ। ਸੋ ਕਈ ਵਾਰੀ ਪੁਰਾਣੇ ਸਿੰਘਾਂ ਨੇ ਸੰਤਾਂ ਨੂੰ ਮਿਲਣ ਆਉਣਾ, ਸੰਤ ਉੱਠ ਕੇ ਖੜ੍ਹੇ ਹੋ ਜਾਂਦੇ ਹੁੰਦੇ ਸੀ ਦੂਰੋਂ ਹੀ ਜਾ ਕੇ। ਕਈ ਵਾਰ ਐਸਾ ਵੀ ਦੇਖਿਆ ਸੰਤਾਂ ਨੇ ਆਪਣਾ ਜੋੜਾ ਲਾ ਕੇ ਇੱਕ ਪਾਸੇ ਕਰ ਦੇਣਾ, ਸਿੰਘਾਂ ਨੇ ਜਾ ਕੇ ਪੈਰੀਂ ਹੱਥ ਲਾਉਣ ਦਾ ਯਤਨ ਕਰਨਾ, ਫਤਿਹ ਬੁਲਾਉਣੀ, ਇੱਕ ਦੂਜੇ ਨੂੰ ਗਲਵੱਕੜੀ 'ਚ ਲੈ ਲੈਣਾ, ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ। ਮਹਾਂਪੁਰਖਾਂ ਦੇ ਤਾਂ ਕਈ ਹੋਰ ਵੀ ਲੱਛਣ ਐਸੇ, ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਆ ਜਾਣ, ਰਾਗੀ ਸਿੰਘ ਆ ਜਾਣ, ਗ੍ਰੰਥੀ ਸਿੰਘ ਆ ਜਾਂਦੇ ਸੀ ਮੰਜੇ 'ਤੇ, ਉਹਨਾਂ ਨੂੰ ਸਿਰਾਣੇ ਵਾਲੇ ਪਾਸੇ ਬਿਠਾਉਣਾ, ਆਪ ਖੜ੍ਹੇ ਹੋ ਜਾਣਾ ਵੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਆਏ ਨੇ। ਸੋ ਰਾਗੀ ਸਿੰਘ ਆਉਣਗੇ ਤਾਂ ਵੀ ਫਿਰ ਜਿੰਨੇ ਜੇਬ 'ਚ ਪੈਸੇ ਹੋਣੇ ਸਾਰੇ ਕੱਢ ਕੇ ਫੜਾ ਦੇਣੇ, ਭਾਵੇਂ ਉਹ ਹਜ਼ਾਰ ਹੈ, 10,000 ਹੈ, 20,000 ਹੈ, ਆਹ ਲਓ ਜੀ ਤੁਸੀਂ ਗੁਰੂ ਕੇ ਕੀਰਤੀ, ਤੁਸੀਂ ਸਿੰਘ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਇੰਨਾ ਸਤਿਕਾਰ ਕਰਨਾ। ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ ਜਾਣ ਫਿਰ ਤਾਂ ਕਹਿਣਾ ਹੀ ਕੀ ਹੈ, ਫਿਰ ਤਾਂ ਉੱਠ ਕੇ ਪਲੰਘ ਹੀ ਛੱਡ ਦਿੰਦੇ ਸੀ। ਤੁਸੀਂ ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਆਓ ਬੈਠੋ, ਕਿਉਂ ਬਹੁਤਾ ਸਤਿਕਾਰ ਕਰਦੇ ਸੀ ਜਥੇਦਾਰ, ਕਿਉਂਕਿ ਮਹਾਂਪੁਰਖਾਂ ਦਾ ਬਹੁਤ ਸਮਾਂ ਰਹਿਣ ਦਾ ਸਮਾਂ ਮਿਲਿਆ। ਸੋ ਜਥੇਦਾਰ ਬਹੁਤ ਸਾਰੇ ਜਥੇਦਾਰਾਂ ਦੇ ਦਰਸ਼ਨ ਵੀ ਹੋਏ, ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਬਹੁਤ ਸਤਿਕਾਰ ਦੇਣਾ ਉਹ ਪਦਵੀ ਨੂੰ, ਹਰਿਮੰਦਰ ਸਾਹਿਬ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਤਖ਼ਤਾਂ ਦੇ ਜਥੇਦਾਰਾਂ ਨੂੰ, ਉਹਨਾਂ ਨੂੰ ਗ੍ਰੰਥੀਆਂ ਰਾਗੀਆਂ ਨੂੰ। ਜਦੋਂ ਹਜ਼ੂਰ ਸਾਹਿਬ ਜਾਂਦੇ ਸੀ ਮਹਾਂਪੁਰਖ, ਤਾਂ ਉਸ ਵਕਤ ਉੱਥੋਂ ਦੇ ਜਥੇਦਾਰ ਨੂੰ 2500 ਰੁਪਈਆ ਮਿਣ ਕੇ ਐਂ ਦਿੰਦੇ ਸੀ ਗਿਣ ਕੇ ਵੀ, ਜਾਂ ਖੁੱਲ੍ਹੇ ਦੇ ਦੇਣੇ ਉਹਨਾਂ ਨੂੰ, 5000 ਵੀ ਦੇ ਦੇਣਾ, ਫਿਰ ਉਸ ਥੱਲੇ ਵਾਲੇ ਨੂੰ 2000, ਕਿਸੇ 1500, ਕਿਸੇ ਨੂੰ 1000, ਸੇਵਾਦਾਰਾਂ ਨੂੰ 100-100, ਮੰਗਤਿਆਂ ਨੂੰ ਵੀ 5-5 ਰੁਪਈਏ। ਫਿਰ ਅਖੀਰ 'ਤੇ ਲੋਕਾਂ ਨੇ ਉੱਥੇ, ਗਰੀਬਾਂ ਨੇ ਇਕੱਠੇ ਹੋ ਜਾਣਾ, ਮਹਾਂਪੁਰਖਾਂ ਨੇ ਜੇਬ 'ਚੋਂ ਕੱਢ ਕੇ ਸਾਰੇ ਵਗਾ ਕੇ ਮਾਰਨੇ, ਚੁੱਕ ਲਓ ਬਈ ਲੁੱਟ ਹੈ, ਜਿਹਨੇ ਲੁੱਟਣਾ ਲੁੱਟ ਲਓ। ਫਿਰ ਇਸ ਤਰ੍ਹਾਂ ਜਿਹੜੇ ਉੱਥੇ ਤੂਤਰੀਆਂ ਜਿਹੀਆਂ ਵਜਾਉਂਦੇ ਉਹਨਾਂ ਨੂੰ ਵੀ, ਨਗਾਰੇ ਜਿਹੇ ਵਜਾਉਂਦੇ ਉਹਨਾਂ ਨੂੰ ਵੀ, ਜਿੰਨੇ ਲੋਕ ਆ ਜਾਣੇ ਸਾਰਿਆਂ ਨੂੰ ਪੈਸੇ ਵੰਡ ਦੇਣੇ। ਇਹ ਮਹਾਂਪੁਰਖਾਂ ਦੇ ਇੱਕ ਖਾਸ ਲੱਛਣ ਹੁੰਦੇ ਨੇ, ਉਹਨਾਂ ਦੀਆਂ ਮੌਜਾਂ ਹੁੰਦੀਆਂ ਨੇ। ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਵੀ ਇਸ ਤਰ੍ਹਾਂ ਹੀ ਕਰਦੇ ਨੇ, ਜਿੱਥੇ ਜਾਣਗੇ ਪੈਸੇ ਵੰਡੇ ਆਉਣਗੇ। ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਖੜ੍ਹੇ ਹੋ ਗਏ, ਹਲਵਾਈ ਨੂੰ ਕਹਿੰਦੇ ਤੇਰੀ ਕਿੰਨੇ ਕੁ ਦੀ ਮਠਿਆਈ ਹੋਣੀ, ਉਹਨੇ ਫਟਾਫਟ ਗਿਣਤੀ ਲਾਈ, 10,000 ਦੇ ਕਰੀਬ ਹੈ। ਕਹਿੰਦੇ ਅੱਲਾ ਫਿਰ 10,000 ਤੇਰੀ ਦੁਕਾਨ 'ਤੇ ਹੁਣ ਸਾਰੇ ਖਾਣਗੇ, ਤੂੰ ਬੁਲਾਉਣਾ ਨਹੀਂ ਕਿਸੇ। ਜਿੰਨੇ ਰਿਕਸ਼ਿਆਂ ਵਾਲੇ ਸੀ, ਜਿੰਨੇ ਗਰੀਬ ਸੀ, ਸਭ ਨੂੰ ਕਹਿਤਾ ਆ ਚੱਕੀ ਜਾਓ ਖਾਈ ਜਾਓ, ਜਿੰਨੇ ਰਾਜਾ ਦੇ ਖਾ ਲਓ, ਫਲਾਂ ਵਾਲੀ ਰੇਹੜੀ ਕੋਲ ਖੜ ਜਾਣਗੇ, ਕਿੰਨੇ ਦੀ ਤੇਰੇ ਸਾਰੇ ਫਲ ਬਈ। ਬਾਬਾ ਜੀ 2,000 ਦੇ ਹੋਣਗੇ, ਆ ਫੜ 2,000। ਫਿਰ ਕਹਿਣਾ ਸਾਰੇ ਗਰੀਬਾਂ ਨੂੰ, ਚਲੋ ਵੀ ਚੱਕ ਲਓ ਸਾਰੇ ਕੇਲੇ ਖਾ ਲਓ, ਸੇਬ ਖਾ ਲਓ ਸਾਰੇ। ਬਹੁਤ ਖੁਸ਼ ਹੁੰਦੇ ਸੀ ਵੀ ਗਰੀਬ ਖਾਂਦੇ ਨੇ, ਜਿਨ੍ਹਾਂ ਨੂੰ ਕਦੇ ਵਿਚਾਰਿਆਂ ਨੂੰ ਗਲੇ ਕੇਲੇ ਵੀ ਨਹੀਂ ਮਿਲਦੇ, ਜਿਨ੍ਹਾਂ ਗਰੀਬਾਂ ਨੇ ਕਦੇ ਫਾਰਮੀ ਘਿਓ ਤਾਂ ਕੀ ਦੇਖਣਾ, ਕੁਛ ਵੀ ਨਹੀਂ ਦੇਖਣਾ, ਸੁੱਕੀ ਰੋਟੀ ਖਾਣੀ, ਉਹਨਾਂ ਨੂੰ ਦੁਕਾਨਾਂ 'ਤੇ ਲਜਾਲ ਜਾ ਕੇ ਲੱਡੂ ਜਲੇਬੀਆਂ ਖਵਾ ਦੇਣੇ। ਕਿਉਂਕਿ ਆਤਮਾ ਏਕ ਹੈ ਸਾਰਿਆਂ ਵਿੱਚ, ਇੱਕੋ ਹੀ ਆਤਮਾ ਜਾਣ ਕੇ ਸਾਰਿਆਂ ਦੀ ਮਹਾਤਮਾ। ਹੁਣ ਗੁਰੂ ਨਾਨਕ ਦੇਵ ਜੀ ਤੁਰੇ ਜਾਂਦੇ ਨੇ, ਕਹਿੰਦੇ ਬਾਲਾ ਭਾਈ ਸਾਧੂ ਖਾਨੀ ਕਰਦੇ ਵਿਚਾਰੇ ਭੁੱਖੇ ਬੈਠੇ ਨੇ। ਪੁੱਛਿਆ ਤੁਸੀਂ ਜੀ ਕਦੋਂ ਕਦੇ ਬੈਠੇ ਹੋ? ਕਹਿੰਦੇ ਜੀ ਕਾਫੀ ਚਿਰ ਹੋ ਗਿਆ। ਕਿੰਨੇ ਕੁ ਦਿਨ ਤੋਂ ਭੋਜਨ ਨਹੀਂ ਕੀਤਾ? ਕਹਿੰਦੇ 7 ਦਿਨ ਹੋ ਗਏ। ਬਾਲਿਆ ਦੁਨੀਆਂ ਮਨਮੁੱਖ ਲੋਕ ਰੱਜ ਰੱਜ ਰੋਟੀ ਖਾਂਦੇ, ਸਾਡੇ ਰੱਬ ਦੇ ਪਿਆਰੇ ਦੇਖੋ ਹੈ ਭੁੱਖੇ ਬੈਠੇ ਆ। ਇਹਦੇ ਨਾਲੋਂ ਵਧੀਆ ਸੌਦਾ ਕਿਹੜਾ ਹੋਣਾ? ਖਰਾ ਸੌਦਾ ਤਾਂ ਇਹੀ ਆ, ਚੱਲ 20 ਰੁਪਏ ਦਾ ਸਮਾਨ ਲਿਆ ਕੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਤਾ। ਇਹ ਗੁਰੂ ਨਾਨਕ ਦੇਵ ਜੀ ਦੇ ਅੰਦਰ ਜਿਹੜੀ ਚੀਜ਼ ਆ, ਪਰ ਉਪਕਾਰ ਕਰਨਾ, ਦਇਆ ਕਰਨੀ। ਸੋ ਸਤਿਗੁਰੂ ਮਹਾਰਾਜ ਦੇ ਪਿਆਰੇ ਸਾਧੂ ਸੰਤ ਮਹਾਤਮਾ ਵੀ ਇਸੇ ਤਰ੍ਹਾਂ ਹੀ ਦੁਨੀਆਂ ਨੂੰ ਆਪਣਾ ਰੂਪ ਜਾਣ ਕੇ ਹਰੇਕ ਨੂੰ ਖਵਾ ਕੇ ਖੁਸ਼ ਰਹਿੰਦੇ ਨੇ। ਕਿਉਂਕਿ ਬ੍ਰਹਮ ਗਿਆਨੀ ਦੀ ਬਿਰਤੀ ਐਸੀ ਹੁੰਦੀ ਹੈ, ਪਸ਼ੂਆਂ ਨੂੰ, ਪੰਛੀਆਂ ਨੂੰ, ਸਾਰਿਆਂ ਨੂੰ ਦੇਖੀ ਜਾਂਦੇ, ਇੱਕੋ ਹੀ ਨਿਗਾਹ ਨਾਲ ਦੇਖੀ ਜਾਣਾ। ਆਪਣੀ ਬਿਰਤੀ ਹਲੇ ਬਹੁਤ ਥੱਲੇ ਚਲੀ ਜਾਂਦੀ ਹੈ, ਮਹਾਤਮਾ ਦੀ ਨਹੀਂ ਜਾਂਦੀ ਬਿਰਤੀ। ਮਹਾਤਮਾ ਦੀ ਬਿਰਤੀ ਬਹੁਤ ਵੱਡੀ ਹੁੰਦੀ, ਉੱਚੀ ਬਿਰਤੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਨ ਦੇ ਨਾਲ ਸਾਧੂ ਸੰਤਾਂ ਦੇ ਕਈ ਕੌਤਕ ਨੇ ਜ਼ਿੰਦਗੀ 'ਚ ਦੇਖੇ ਹੋਏ। ਇਹ ਰਾਬੀ ਜਾਣ ਵੀ ਕਿੰਨੇ ਕੌਤਕ ਕਰਦੇ ਰਹਿੰਦੇ ਨੇ, ਗੁਪਤ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ। ਸੋ ਇਸ ਤਰ੍ਹਾਂ ਜਾ ਕਰਕੇ ਆਪ ਦਰੱਖਤਾਂ ਨੂੰ ਪਾਣੀ ਪਾਈ ਜਾਣਾ, ਉਹਨਾਂ ਦੀ ਗੋਡੀ ਕਰੀ ਜਾਣੀ,